182 ਅੰਗ ਤੇ ਗੌੜੀ ਰਾਗ ਦੇ ਵਿੱਚ 88 ਸ਼ਬਦਾਂ ਦੀ ਸਮਾਪਤੀ ਹੋਈ ਹੈ। ਸੋ ਮਹਾਰਾਜ ਕਿਰਪਾ ਕਰ ਰਹੇ ਨੇ, 99 ਸ਼ਬਦ ਜੋ ਬਖਸ਼ਿਸ਼ ਕਰ ਰਹੇ ਨੇ। ਗੌੜੀ ਰਾਗ ਹੈ, ਗੁਆਰੇ ਦੀ ਜਾਤੀ ਹੈ, ਇਸਦੀ ਮਹੱਲਾ ਪੰਜਵਾਂ। ਪੰਜਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਆਪਣੇ ਤੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਰਹਾਉ ਦੀਆਂ ਪੰਕਤੀਆਂ ਵਿੱਚ, ਇਸ ਗ੍ਰਹਿ ਮੈਂ ਕੋਈ ਜਾਗਤ ਰਹੈ ਸਾਬਤ ਵਸਤ ਉਹ ਆਪਣੀ ਲਹਿ ਰਹਾਉ। ਇਸ ਗ੍ਰਹਿ ਤੋਂ ਭਾਵ ਹੈ ਜਿਹੜਾ ਕੋਈ ਬੰਦਾ ਇਸ ਸਰੀਰ ਰੂਪੀ ਘਰ ਵਿੱਚ ਗਿਆਨ ਜਾਗਰਤ ਅਵਸਥਾ ਵਿੱਚ ਜਾਗਦਾ ਹੀ ਰਹਿੰਦਾ, ਸਾਵਧਾਨਤਾ ਰੱਖਦਾ, ਹਰ ਵਕਤ ਆਪਣੀਆਂ ਇੰਦਰੀਆਂ ਦੇ ਉੱਤੇ ਪਹਿਰਾ ਰੱਖਦਾ, ਕਾਬੂ ਰੱਖਦਾ, ਸਾਬਤ ਵਸਤ ਉਹ ਆਪਣੀ ਲਹਿ ਰਹਾਉ, ਉਹ ਆਪਣੀ ਸਵਾਸਾਂ ਰੂਪ ਵਸਤੂ ਜਿਹੜੀ ਹੈ ਇਹਨੂੰ ਸਾਬਤ ਰੱਖ ਲੈਂਦਾ, ਆਪਣੇ ਸਾਰੇ ਸਵਾਸਾਂ ਨੂੰ, ਕਹਿਣ ਤੋਂ ਭਾਵ ਹੈ ਕਿ ਉਹ ਸਫਲ ਕਰ ਲੈਂਦਾ। ਇਹ ਰਹਾਉ ਦੀਆਂ ਪੰਕਤੀਆਂ 'ਚ ਮਹਾਰਾਜ ਨੇ ਬਚਨ ਦੱਸੇ ਨੇ ਕਿ ਅੱਜ ਦੇ ਸ਼ਬਦ ਵਿੱਚ ਆਪਾਂ ਦੇਖਾਂਗੇ ਕਿ ਅੰਦਰ ਇੱਕ ਅਵਸਥਾ ਹੁੰਦੀ ਗਿਆਨ ਜਾਗਰਤ, ਹਰ ਵਕਤ ਜਾਗਦੇ ਰਹਿਣਾ, ਅੰਦਰੋਂ ਸਾਵਧਾਨ ਰਹਿਣਾ, ਆਪਣੇ ਪਹਿਰੇ 'ਤੇ ਤਕੜੇ ਰਹਿਣਾ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿਹੜੀ ਕਿਹੜੀ ਆਪਣੀ ਸਰੀਰ ਦੇ ਅੰਗ ਜਿਹੜੇ ਕਿੱਥੇ ਕਿੱਥੇ ਸੁੱਤੇ ਪਏ ਨੇ, ਭਾਵੇਂ ਉਹ ਜਾਗਦੇ ਨੇ ਪਰ ਫਿਰ ਵੀ ਉਹ ਸੁੱਤੇ ਪਏ ਨੇ ਵਿਕਾਰਾਂ ਦੇ ਵਿੱਚ। ਹਰੇਕ ਇੰਦਰੀ ਆਪਣੇ ਵਿਕਾਰ ਵਿੱਚ ਸੁੱਤੀ ਹੈ, ਭਾਵ ਪਰਮੇਸ਼ੁਰ ਵੱਲੋਂ ਹਰ ਕੋਈ ਸੁੱਤਾ ਹੈ ਅਤੇ ਦੁਨੀਆਂ ਵਾਲੇ ਪਾਸੇ ਨੂੰ ਹਰ ਕੋਈ ਜਾਗਦਾ। ਚਾਹੀਦਾ ਸੀ ਕਿ ਸੰਸਾਰ ਵੱਲੋਂ ਸੌਂ ਜਾਂਦਾ, ਪਰਮੇਸ਼ੁਰ ਵੱਲ ਜਾਗਦਾ। ਆਓ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਆਪਾਂ ਨੂੰ, ਨੈਨਹੋ ਨੀਂਦ ਪਾਰਦ੍ਰਿਸ਼ਟ ਵਿਕਾਰ। ਜਿਹੜੀਆਂ ਅੱਖਾਂ ਨੇ, ਨੈਨੋ ਨੀਂਦ, ਅੱਖਾਂ ਵਿੱਚ ਕਿਹੜੀ ਨੀਂਦ ਆਈ ਹੋਈ ਹੈ, ਜਿਹੜੀ ਪਰਾਈ ਇਸਤਰੀ ਵੱਲ ਵਿਕਾਰਾਂ ਨਾਲ ਦ੍ਰਿਸ਼ਟੀ ਕਰਨੀ ਹੈ, ਇਹ ਕਹਿੰਦੇ ਨੇ ਅੱਖਾਂ ਵਿੱਚ ਨੀਂਦ ਆਈ ਹੋਈ, ਮਾਨੋ ਇਹ ਮਾਇਆ ਪੈ ਗਈ ਅੱਖਾਂ ਨੂੰ। ਸੁਭਾਵਿਕ ਦੁਨੀਆਂ ਅੰਦਰ ਵਿਚਰਨਾ ਵੱਖਰੀ ਗੱਲ ਹੈ, ਸੁਭਾਵਿਕ ਰੂਪਾਂ ਦਾ ਸਾਹਮਣੇ ਆਉਣਾ ਵੱਖਰੀ ਗੱਲ ਹੈ, ਪਰ ਮਨ ਕਰਕੇ ਚਾਹਨਾ ਕਰਨੀ ਅਤੇ ਵਾਰ ਵਾਰ ਦੇਖਣਾ, ਪਰਾਈ ਦ੍ਰਿਸ਼ਟੀ ਵੱਲ ਦੇਖਣਾ, ਪਰਾਏ ਰੂਪਾਂ ਵੱਲ ਦੇਖਣਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੂਰਤ ਦੇਖ ਨਾ ਭੂਲ ਗਵਾਰਾ, ਭਰਤਰਿਆ ਰੂਪ ਨਾ ਵੇਖਿਆ ਨੇਤਰ। ਸਤਿਗੁਰੂ ਮਹਾਰਾਜ ਜਿਹਨੇ ਕਹਿੰਦੇ ਭਗਤੀ ਕਰਨੀ ਹੈ, ਸਾਵਧਾਨਤਾ ਵਰਤਣੀ ਹੈ, ਤਾਂ ਆਪਣੀਆਂ ਅੱਖਾਂ ਉੱਤੇ ਕਾਬੂ ਪਾ ਕੇ ਰੱਖਣਾ ਹੈ। ਇਹ ਵੀ ਸਾਡੀ ਇੱਕ ਜੰਗ ਹੈ ਮਨ ਦੀ। ਸਾਡਾ ਮਨ ਅੱਖਾਂ ਤੋਂ ਬਿਨਾਂ ਦੇਖ ਨਹੀਂ ਸਕਦਾ, ਪਰ ਦੇਖਦਾ ਹੈ ਅੱਖਾਂ ਦੇ ਨਾਲ। ਪਰ ਸਤਿਗੁਰੂ ਕਹਿੰਦੇ ਇਹਨੂੰ ਰੋਕਣ ਦਾ ਯਤਨ ਕਰੋ, ਨੇਤਰੀ ਸਤਿਗੁਰੂ ਵੇਖਣਾ, ਸਰਵਣੀ ਸੁਣਨਾ ਗੁਰਨਾਉ, ਸਰਵਣ ਸੋਏ ਸੁਣ ਨਿੰਦ ਵਿਚਾਰ। ਸਾਡੇ ਜਿਹੜੇ ਕੰਨ ਨੇ ਇਹ ਸੁੱਤੇ ਹੋਏ ਨੇ ਬਗਾਨੇ ਦੀ ਨਿੰਦਾ ਸੁਣਨ ਵਿੱਚ, ਕੋਈ ਪੁੱਠੀ ਗੱਲ, ਵਿਕਾਰਾਂ ਦੀ ਗੱਲ, ਕੋਈ ਨਿੰਦਾ ਦੀ ਗੱਲ, ਕੋਈ ਚੁਗਲੀ ਹੋਵੇ, ਕੋਈ ਗੀਤ ਗਵੱਈਆ ਹੋਵੇ, ਉਹਨੂੰ ਸੁਣਨ ਵਿੱਚ ਕੰਨ ਮਗਨ ਹੋ ਜਾਂਦੇ ਨੇ। ਜੇ ਕਥਾ ਕੀਰਤਨ ਕੋਈ ਬਾਣੀ ਦਾ ਪ੍ਰਵਾਹ ਸੁਣਨਾ ਹੋਵੇ, ਉੱਧਰ ਨੂੰ ਕੰਨ ਨਹੀਂ ਹੁੰਦੇ। ਸੋ ਮਹਾਰਾਜ ਕਹਿੰਦੇ ਕੋਸ਼ਿਸ਼ ਕਰੋ ਕਿ ਕੰਨ ਉਧਰੋਂ ਹਟਾ ਕੇ ਇੱਧਰ ਲਾਈਏ, ਗੁਰਬਾਣੀ ਵਾਲੇ ਪਾਸੇ ਨੂੰ ਲੱਗਦੇ ਨਹੀਂ, ਕਿਉਂਕਿ ਗਿਆਨ ਨੂੰ ਮਨ ਨਹੀਂ ਮੰਨਦਾ। ਸਤਿਗੁਰੂ ਮਹਾਰਾਜ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਗਿਆਨ ਦੇ ਨਾਲ ਹੀ ਬੰਨਿਆ ਰਹਿ ਸਕਦਾ, ਮਨ ਨੂੰ ਜਗਾ ਕੇ ਰੱਖਣਾ ਪੈਂਦਾ। ਜਿਵੇਂ ਕੋਈ ਆਲਸੀ ਬੰਦਾ ਹਰ ਵਕਤ ਸੁੱਤਾ ਹੀ ਰਹਿੰਦਾ, ਮਹਾਰਾਜ ਕਹਿੰਦੇ ਉਹਨੂੰ ਜਗਾ ਕੇ ਰੱਖਣਾ ਪੈਂਦਾ। ਫਿਰ ਇਸੇ ਤਰ੍ਹਾਂ ਮਨ ਵੀ ਭਾਵੇਂ ਅੰਦਰੋਂ ਇੱਕ ਵੱਖਰੀ ਚੀਜ਼ ਆ ਕੇ ਕਿਸੇ ਚੀਜ਼ ਨੂੰ ਆਪਣਾ ਚਿੱਤ ਨਹੀਂ ਕਰਦਾ, ਸਮਝਦਾਰੀ ਹੈ, ਕਥਾ ਕੀਰਤਨ ਗੁਰਬਾਣੀ ਵੀ ਸੁਣਦੇ ਹਾਂ ਆਪਾਂ, ਪਰ ਫਿਰ ਜਿਹੜੀ ਮਨ ਦੀ ਚੰਚਲਤਾ ਆਈ ਹੈ, ਜਿਵੇਂ ਬਾਂਦਰ ਹੈ ਇੱਕ ਟਹਿਣੀ ਤੋਂ ਦੂਜੀ ਟਹਿਣੀ 'ਤੇ ਉਹਨੂੰ ਛਾਲਾਂ ਮਾਰਦਾ ਹੀ ਰਹਿੰਦਾ, ਉਹਦੇ ਸੁਭਾਅ ਵਿੱਚ ਹੀ ਕੁਦਰਤ ਵੱਲੋਂ ਪੈ ਗਈ ਗੱਲ, ਉਹਨੇ ਛਾਲਾਂ ਮਾਰੀ ਜਾਣੀਆਂ ਨੇ, ਉਹ ਟਿਕ ਕੇ ਨਹੀਂ ਬੈਠ ਸਕਦਾ। ਸੋ ਮਹਾਰਾਜ ਕਹਿੰਦੇ ਨੇ ਇਸੇ ਪ੍ਰਕਾਰ ਇਹ ਮਨ ਗੁਰੂ ਸਾਹਿਬ ਦੇ ਨਾਲ ਜੇ ਨਾ ਜੁੜਿਆ, ਇਤਿਹਾਸ ਨਾਲ ਨਾ ਜੁੜਿਆ, ਗੁਰਬਾਣੀ ਨਾ ਸੁਣੇ, ਤਾਂ ਉੱਥੇ ਹੀ ਛਾਲਾਂ ਮਾਰਨ ਲੱਗ ਜਾਂਦਾ। ਅਤੇ ਇਹ ਮਨ ਹੀ ਅੰਦਰੋਂ ਇੰਦਰੀਆਂ ਨੂੰ ਚਲਾਉਣ ਵਾਲਾ, ਅੱਖਾਂ ਨੂੰ ਕਹਿੰਦਾ ਦੇਖੋ ਇੱਧਰ ਉੱਧਰ, ਕੰਨਾਂ ਨੂੰ ਕਹਿੰਦਾ ਸੁਣਾਓ ਕੁਛ ਨਵੀਂ ਗੱਲ। ਰਸਨਾ ਸੋਈ ਲੋਭ ਮਿੱਠਾ ਸਾਧ। ਹੁਣ ਜਿਹੜੇ ਮਿੱਠੇ ਪਦਾਰਥ ਨੇ, ਸਵਾਦਾਂ ਵਾਲੇ ਪਦਾਰਥ ਨੇ, ਜੀਭ ਉਹਨਾਂ ਦੇ ਵਿੱਚ ਸੁੱਤੀ ਪਈ ਹੈ, ਜ਼ਬਾਨ ਨੂੰ ਹਮੇਸ਼ਾ ਸਵਾਦ ਹੀ ਪਿਆ ਰਹਿੰਦਾ ਖਾਣ ਦਾ। ਕਦੇ ਤਾਂ ਹਟ ਜਾ ਕਰ ਉਸ ਪਾਸਿਓਂ, ਕਦੇ ਤਾਂ ਨਾਮ ਜਪ ਲਿਆ ਕਰ, ਫਿਰ ਜ਼ਬਾਨ ਨੂੰ ਵੀ ਸਮਝਾਉਣਾ ਪੈਂਦਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ। ਮਹਾਰਾਜ ਕਹਿੰਦੇ ਨੇ ਇਹ ਰਸਨਾ ਤੂੰ ਹੋਰ ਹੀ ਪਾਸੇ ਲੱਗੀ ਫਿਰਦੀ ਹੈ। ਮਹਾਰਾਜ ਕਹਿੰਦੇ ਇਹ ਰਸਨਾ ਨੂੰ ਵੀ ਰੋਕ ਕੇ ਰੱਖੋ, ਜਿੰਨਾ ਗੁਰੂ ਆਗਿਆ ਹੈ ਓਨਾ ਹੀ ਖਾਣਾ, ਗੁਰੂ ਦੀ ਆਗਿਆ ਤੋਂ ਬਾਹਰ ਜਾ ਕੇ ਖਾਣ ਦੇ ਨਾਲ ਨੁਕਸਾਨ ਹੁੰਦਾ। ਮਨ ਸੋਇਆ ਮਾਇਆ ਬਿਸਮਾਦ, ਜਿਹੜਾ ਸਾਡਾ ਮਨ ਹੈ ਇਹ ਮਾਇਆ ਦੀ ਅਸਚਰਜਤਾ ਦੇ ਵਿੱਚ ਮਿਥਿਆ ਰੂਪ ਮਾਇਆ ਵਿੱਚ ਮਨ ਸੁੱਤਾ ਪਿਆ। ਚੰਗਾ ਭਲਾ ਪਤਾ ਮਨ ਨੂੰ ਕਿ ਸੰਸਾਰ ਨਾਸਵੰਤ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਇਸ ਨਾਲ ਕਿਉਂ ਚਿੱਤ ਲਾਈਆ, ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਆ, ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਪਰ ਮਹਾਰਾਜ ਕਹਿੰਦੇ ਨੇ ਫੇਰ ਵੀ ਮਨ ਸਾਡਾ ਮਾਇਆ ਦੀ ਬਿਸਮਾਦ ਵਿੱਚ ਅਸਚਰਜਤਾਈ ਵਿੱਚ ਪ੍ਰਭਾਵ ਬੜਾ ਪੈ ਜਾਂਦਾ ਹੈ ਚੀਜ਼ਾਂ ਦਾ ਪਦਾਰਥਾਂ ਦਾ। ਚੰਗਾ ਭਲਾ ਟਿਕਿਆ ਹੁੰਦਾ ਹੈ ਮਨ, ਪਰ ਜਦੋਂ ਫੇਰ ਆਪਾਂ ਜਾਂਦੇ ਹਾਂ ਬਾਹਰ ਨੂੰ, ਫਿਰ ਉੱਥੇ ਪਦਾਰਥਾਂ ਵੱਲ ਦੇਖ ਕੇ ਫੇਰ ਸੌਣ ਲੱਗ ਜਾਂਦਾ, ਉਸ ਪਾਸਿਓਂ ਗਿਆਨ ਜਾਗਰਤ ਅਵਸਥਾ ਵਿੱਚ ਰਹਿੰਦਾ ਹੀ ਨਹੀਂ। ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਵਤ ਵਸਤ ਉਹ ਆਪਣੀ ਲਹਿ ਰਹਾਓ। ਹੁਣ ਜਿਹੜਾ ਕੋਈ ਬੰਦਾ ਇਸ ਗ੍ਰਹਿ ਭਾਵ ਸਰੀਰ ਦੇ ਅੰਦਰ ਮਨ ਨੂੰ ਜਾਗਰਤ ਅਵਸਥਾ ਵਿੱਚ ਰੱਖਦਾ, ਜਾਗ ਰਹੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਪਸ ਕਾਮਾਂ, ਝੂਠਾ ਮੋਹ ਮਿਥਿਆ ਪਾ ਸਾਰੇ। ਮਨ ਨੂੰ ਜਗਾਉਣਾ ਹੈ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਾਗਤ ਰਹਿਣ ਵਿਹਾਣੀ, ਜੇ ਜਾਗਦਿਆਂ ਸਾਰੀ ਰਾਤ ਵੀ ਲੰਘ ਜਾਏ ਰੱਬ ਦੇ ਪਿਆਰਿਆਂ ਨੂੰ ਫੇਰ ਹੀ ਪ੍ਰਾਪਤੀ ਹੁੰਦੀ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਇਸ ਘਰ ਦੇ ਵਿੱਚ ਕੋਈ ਵਿਰਲਾ ਬੰਦਾ ਹੀ ਸਾਵਧਾਨਤਾ ਰੱਖਦਾ ਆਪਣੀ, ਸਾਬਤ ਵਸਤ ਉਹ ਆਪਣੀ ਲਹਿ ਰਹਾਓ, ਉਹ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਾਬਤ ਹੁੰਦਾ ਸਫਲ ਕਰ ਲੈਂਦਾ। ਸਗਲ ਸਹੇਲੀ ਆਪਣਾ ਰਸਮਾਤੀ, ਵਿਸ਼ਰਾਮ ਦੇ ਕੇ ਕਹਿੰਦੇ ਨੇ ਸਾਰੀਆਂ ਜਿਹੜੀਆਂ ਸਹੇਲੀਆਂ ਨੇ ਇੰਦਰੀਆਂ, ਇਹ ਆਪੋ ਆਪਣੇ ਰਸ ਵਿੱਚ ਹੀ ਮਸਤ ਰਹਿੰਦੀਆਂ, ਤਦਾਕਾਰ ਹੋ ਕੇ ਰਹਿੰਦੀਆਂ ਨੇ। ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਕਿਸੇ ਨੇ ਵੀ ਆਪਣੇ ਘਰ ਦੇ ਅੰਦਰ ਅੰਤਹਿ ਕਰਨ ਦੀ ਖਬਰ ਨਹੀਂ ਜਾਣੀ ਕਿ ਅੰਤਹਿ ਕਰਨ ਵਿੱਚੋਂ ਸ਼ੁਭ ਗੁਣਾਂ ਰੂਪੀ ਧਨ ਸਾਡਾ ਲੁੱਟਿਆ ਜਾ ਰਿਹਾ। ਪੰਜ ਚੋਰ ਇਹਨਾਂ ਨੂੰ ਲੁੱਟ ਰਹੇ ਨੇ, ਅੰਦਰ ਨੂੰ ਕਦੇ ਨਿਗਾਹ ਨਹੀਂ ਮਾਰੀ, ਕਮਾਈ ਨਹੀਂ ਕੀਤੀ। ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠੱਗ ਹਾਰੇ। ਮੁਸਨਹਾਰ ਹੁੰਦੇ ਲੁੱਟਣ ਵਾਲੇ, ਬਾਣੀ ਅੰਦਰ ਇਹ ਅੱਖਰ ਬਹੁਤ ਵਾਰ ਆਉਣਾ, ਮੁੱਸੀ ਮੁੱਸਾ ਮੁਸਨਹਾਰ, ਇਹਦਾ ਮਤਲਬ ਲੁੱਟਣਾ। ਇੱਕ ਅੱਗੇ ਚੱਲ ਕੇ ਸੰਮਣ ਅਤੇ ਮੂਸਣ ਆਉਣਾ, ਉਹ ਨਾਮ ਹੈ ਮੂਸਣ। ਹੁਣ ਮਹਾਰਾਜ ਕਹਿੰਦੇ ਮੂਸਣਹਾਰ ਲੁੱਟਣ ਵਾਲੇ ਪੰਜ ਬਟਵਾਰੇ, ਜਿਹੜੇ ਬਟਵਾਰਾ ਹੁੰਦਾ ਠੱਗ, ਠੱਗ ਜਿਹੜੇ ਨੇ ਰਸਤੇ 'ਚ ਲੁੱਟ ਲੈਂਦੇ ਬੰਦੇ ਨੂੰ, ਇਹ ਠੱਗਣ ਵਾਲੇ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਠੱਗ ਸੂਨੇ ਹੁੰਦੇ, ਸੁੰਨੇ ਨਗਰ ਵਿੱਚ ਆ ਕੇ ਪੈ ਜਾਂਦੇ ਨੇ। ਜਿਸ ਸਰੀਰ ਵਿੱਚ ਨਾਮ ਸਿਮਰਨ ਸੇਵਾ ਭਗਤੀ ਸਤ ਸੰਤੋਖ ਵੈਰਾਗ ਵਿਵੇਕ ਪ੍ਰੇਮ ਆਦਿਕ ਸਾਧਨ ਨਹੀਂ ਹੈ, ਉਸ ਸਰੀਰ ਵਿੱਚ ਆ ਕੇ ਇਹ ਨਿਵਾਸ ਕਰਦੇ ਨੇ, ਆਪਣੀ ਰਾਖੀ ਕਰਦੇ ਨੇ। ਸ਼ੁਭ ਗੁਣ ਆਪਣੀ ਰਾਖੀ ਕਰਦਾ ਹੈ ਨਾਮ, ਨਾਮ ਸਾਡੇ ਸਰੀਰ ਉੱਤੇ ਪਹਿਰਾ ਰੱਖਦਾ ਆਪਣਾ। ਜਦੋਂ ਆਪਾਂ ਨਾਮ ਜਪਦੇ ਹਾਂ ਤਾਂ ਉਹ ਨਾਮ ਦੇ ਨਾਲ ਸਰੀਰ ਦੇ ਉਦਾਲੇ ਪਹਿਰਾ ਹੁੰਦਾ, ਇਹਨਾਂ ਦੇ ਹਮਲੇ ਘੱਟ ਹੁੰਦੇ ਨੇ, ਫਿਰ ਇਹ ਸਰੀਰ ਦੇ ਅੰਦਰੋਂ ਹੀ ਲੁੱਟੀ ਜਾਂਦੇ ਨੇ, ਫਿਰ ਸਰੀਰ ਦੇ ਅੰਦਰ ਸ਼ੁਭ ਗੁਣ ਜਾ ਕੇ ਇਹਨਾਂ ਨੂੰ ਰੋਕਦੇ ਨੇ, ਫਿਰ ਰੱਬ ਦੇ ਪਿਆਰੇ ਆਪਣੇ ਸਰੀਰ ਨੂੰ ਬਚਾ ਕੇ ਰੱਖਦੇ ਨੇ ਇਹਨਾਂ ਦੇ ਕੋਲੋਂ, ਨਹੀਂ ਤਾਂ ਇਹ ਸਾਡੇ ਅੰਦਰ ਦੇ ਅੰਮ੍ਰਿਤ ਨੂੰ ਲੁੱਟਦੇ ਨੇ। ਹੁਣ ਜਿਹੜੇ ਅੰਦਰਲੇ ਠੱਗ ਨੇ ਅੰਦਰੋਂ ਖਾ ਰਹੇ ਨੇ ਸਾਨੂੰ ਅੰਦਰਲੇ ਸਰੀਰ ਨੂੰ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਕੋਲੋਂ ਕੋਈ ਰੱਖਿਆ ਨਹੀਂ ਕਰ ਸਕਦਾ ਆਪਣੀ। ਹੁਣ ਤੇ ਰੱਖੈ ਬਾਪ ਨਾ ਮਾਈ, ਹੁਣ ਤੇ ਰੱਖੈ ਮੀਤ ਨਾ ਭਾਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਉਹਨਾਂ ਠੱਗਾਂ ਤੋਂ ਮਾਂ ਪਿਓ ਨਹੀਂ ਰੱਖ ਸਕਦੇ ਆਪਣੇ ਆਪਾਂ ਨੂੰ, ਉਹ ਨਹੀਂ ਬਚਾ ਸਕਦੇ। ਆ ਮਾਂ ਬਾਪ ਕਿਤੇ ਕੰਮ 'ਤੇ ਹੁੰਦੇ ਨੇ, ਨਿਆਣੇ ਕਿਤੇ ਹੋਰ ਹੀ ਹੁੰਦੇ ਨੇ, ਇਹਦੇ ਮਾਂ ਬਾਪ ਜਿਹੜੇ ਆਪਣੇ ਬੱਚੇ ਨੂੰ ਬਚਾ ਸਕਦੇ ਵਿਸ਼ੇ ਵਿਕਾਰਾਂ ਤੋਂ, ਅਥਵਾ ਇੱਥੇ ਮਾਤਾ ਬੁੱਧੀ ਨੂੰ ਕਿਹਾ, ਪਿਤਾ ਮਨ ਨੂੰ ਕਿਹਾ, ਉਹ ਵੀ ਨਹੀਂ ਰੱਖ ਸਕਦਾ ਆਪਾਂ ਨੂੰ। ਹੋਰ ਜਿਹੜੇ ਭਰਾ ਮਿੱਤਰ ਵੀ ਹੈ ਉਹਨਾਂ ਕਾਮ ਕ੍ਰੋਧ ਤੋਂ ਬਚਾ ਨਹੀਂ ਸਕਦੇ, ਕੋਈ ਨਹੀਂ ਬਚਾ ਸਕਦਾ। ਦਰਬ ਸਿਆਣਪ ਨਾ ਓਏ ਰਹਿਤੇ, ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਜੇ ਕਿਸੇ ਬੰਦੇ ਕੋਲ ਧਨ ਹੈ ਅਤੇ ਕਿਸੇ ਕੋਲ ਸਿਆਣਪ ਹੈ, ਪੈਸਾ ਅਤੇ ਸਿਆਣਪ ਨੂੰ ਵੇਖ ਕੇ ਵੀ ਉਹ ਨਹੀਂ ਰੁਕ ਸਕਦੇ ਹਨ, ਇਹ ਤਾਂ ਵੱਡਿਆਂ ਵੱਡਿਆਂ 'ਤੇ ਪ੍ਰਭਾਵ ਪਾ ਲੈਂਦੇ ਨੇ ਆਪਣਾ। ਪਰ ਮਹਾਰਾਜ ਕਹਿੰਦੇ ਨੇ ਸਤਸੰਗਤ ਕਰਨ ਨਾਲ ਹੀ ਇਹ ਦੁਸ਼ਟ ਜਿਹੜੇ ਨੇ ਵਸੀਕਾਰ ਹੁੰਦੇ। ਬਸ ਇੱਕ ਸਤਸੰਗਤ ਰੂਪੀ ਕਿਲਾ ਜਿੱਥੇ ਆਪਾਂ ਬੈਠ ਜਾਈਏ, ਕਿਉਂਕਿ ਸਤਸੰਗਤ ਦੇ ਵਿੱਚ ਇਹਦੀ ਚਾਰ ਦੀਵਾਰੀ ਦੇ ਅੰਦਰ ਕਲਯੁਗ ਨੂੰ ਆਉਣਾ ਮਨਾ ਹੈ। ਗੁਰੂ ਗ੍ਰੰਥ ਸਾਹਿਬ, ਨਿਰੰਕਾਰ ਜੀ, ਗੁਰੂ ਨਾਨਕ ਦੇਵ ਜੀ ਦਾ ਪਹਿਰਾ ਹੋਣ ਕਰਕੇ ਇੱਥੇ ਮਾਇਆ ਦਾ ਪ੍ਰਭਾਵ ਨਹੀਂ ਹੈ, ਇੱਥੇ ਕਲਯੁਗ ਦਾ ਪ੍ਰਭਾਵ ਨਹੀਂ ਹੈ, ਇੱਥੇ ਬਾਣੀ ਦਾ ਪ੍ਰਭਾਵ ਹੋਣ ਕਰਕੇ, ਗੁਰਬਾਣੀ ਦੀ ਵਿਚਾਰ ਹੋਣ ਕਰਕੇ ਮਨ ਦੇ ਉੱਤੇ ਇਹਨਾਂ ਵਿਕਾਰਾਂ ਦਾ ਹਮਲਾ ਨਹੀਂ ਹੁੰਦਾ। ਪਰ ਜੇ ਕੋਈ ਸਤਸੰਗਤ ਵਿੱਚ ਆ ਕੇ ਸੁਣੇ ਬੈਠੇ, ਮਹਾਰਾਜ ਕਹਿੰਦੇ ਜੇ ਸਤਸੰਗਤ ਵਿੱਚ ਆ ਕੇ ਬਹੁਤ ਸਾਰੇ ਲੋਕ, ਅਣਜਾਣ ਲੋਕ ਗੱਲਾਂ ਬਾਤਾਂ ਵੀ ਕਰਨ ਲੱਗ ਜਾਂਦੇ ਹੁੰਦੇ ਨੇ, ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਤਸੰਗ ਵਿੱਚ ਗੱਲ ਨਹੀਂ ਕਰੀਦੀ। ਗੱਲਾਂ ਕਰਨ ਨੂੰ ਘਰ ਬਥੇਰਾ, ਗੱਲਾਂ ਕਰਨੀਆਂ ਬਾਹਰ ਜਾ ਕੇ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਸਤਸੰਗਤ ਵਿੱਚ ਬੈਠ ਕੇ ਤਾਂ ਸਿਰਫ ਆਪਾਂ ਨਾਮ ਹੀ ਜਪਣਾ, ਜ਼ਬਾਨ ਦੇ ਨਾਲ ਨਾਮ ਜਪਣਾ, ਕੰਨਾਂ ਨਾਲ ਕਥਾ ਸੁਣਨੀ, ਕੰਨਾਂ ਨਾਲ ਕੀਰਤਨ ਸੁਣਨਾ, ਅੱਖਾਂ ਨਾਲ ਗੁਰਾਂ ਦੇ ਦਰਸ਼ਨ ਕਰਨੇ, ਗਿਆਨ ਦੇ ਨਾਲ ਮਨ ਨੂੰ ਆਪਾਂ ਸਾਵਧਾਨ ਰੱਖ ਸਕਦੇ ਹਾਂ। ਗੁਰਬਾਣੀ ਪੜ੍ਹਦਿਆਂ ਹੋਇਆਂ ਮਨ ਦੇ ਉੱਤੇ ਚੰਗਾ ਅਸਰ ਪੈ ਸਕਦਾ। ਵਿਕਾਰਾਂ ਦੇ ਆਉਣ ਤੋਂ ਪਹਿਲਾਂ ਮਨ ਦੇ ਉੱਤੇ ਗੁਰਬਾਣੀ ਦਾ ਪ੍ਰਭਾਵ ਰੱਖੋ। ਕਰ ਕਿਰਪਾ ਮੋਹ ਸਾਰਿੰਗ ਪਾਣ, ਸੰਤਨ ਧੂਰ ਸਰਬ ਨਿਦਾਨ। ਪਾਣ ਨਾਮ ਹੱਥਾਂ ਵਿੱਚ, ਪਾਣ ਨਾਮ ਹੱਥਾਂ ਦਾ ਹੈ, ਸਾਰਿੰਗ ਨਾਮੇ ਧਨਖ ਦੇ ਧਾਰਨ ਵਾਲੇ ਵਾਹਿਗੁਰੂ, ਕਿਰਪਾ ਕਰਕੇ ਮੈਨੂੰ ਸਰਬ ਖਜ਼ਾਨਿਆਂ ਦੇ ਦੇਣ ਵਾਲੀ ਬ੍ਰਹਮ ਗਿਆਨੀਆਂ ਮਹਾਂਪੁਰਖਾਂ ਦੀ ਚਰਨ ਧੂੜ ਦੇਣਾ ਕਰੋ, ਕਿਉਂਕਿ ਉਹਨਾਂ ਦੀ ਚਰਨ ਧੂੜ ਦੀ ਪ੍ਰਾਪਤੀ ਹੀ ਮੇਰੀ ਵੱਡੀ ਪ੍ਰਾਪਤੀ ਹੈ। ਕਿਉਂਕਿ ਜੀਤੇ ਪੰਜ ਵਿਕਾਰ ਜਿਨ੍ਹਾਂ ਨੇ ਪੰਜ ਵਿਕਾਰ ਜਿੱਤੇ ਨੇ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਉਹਨਾਂ ਮਹਾਂਪੁਰਖਾਂ ਦੇ ਨਾਲ ਮਿਲੀਏ ਵਿਕਾਰਾਂ ਤੋਂ ਜਿਹੜੇ ਰਹਿਤ ਨੇ। ਬਹੁਤ ਸਾਰੇ ਲੋਕਾਂ ਨੇ ਐਸੇ ਮਹਾਂਪੁਰਖਾਂ ਦੇ ਦਰਸ਼ਨ ਵੀ ਨਹੀਂ ਕੀਤੇ ਹੋਣੇ ਜਿਹੜੇ ਵਿਕਾਰਾਂ ਤੋਂ ਰਹਿਤ ਹੁੰਦੇ ਨੇ। ਕੋਈ ਕੋਈ ਹੈ ਬਿਰਲਾ, ਉਹ ਜਿਹੜੇ ਪਹਿਲਾਂ ਵੱਡੇ ਵੱਡੇ ਹੁੰਦੇ ਸੀ ਮਹਾਂਪੁਰਖ, ਉਹ ਮਹਾਂਪੁਰਖ ਬਹੁਤ ਉੱਚੀ ਅਵਸਥਾ ਦੇ ਮਾਲਕ, ਵਿਕਾਰਾਂ ਤੇ ਕਾਬੂ ਪਾਉਣ ਵਾਲੇ ਮਹਾਂਪੁਰਖ ਉਹ ਹੁੰਦਾ ਜਿਹਦੇ ਨੇੜੇ ਜਾ ਕੇ ਵਿਕਾਰ ਹੀ ਨਾ ਫੁਰੇ, ਮਨ ਹੀ ਰੰਗਿਆ ਜਾਵੇ ਨਾਮ ਦੇ ਰੰਗ ਵਿੱਚ, ਉਹਨੂੰ ਮਹਾਂਪੁਰਖ ਕਹਿੰਦੇ ਨੇ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਮਹਾਰਾਜ ਕਥਨ ਕਰਦੇ ਨੇ ਕਿ ਸਤਿਗੁਰਾਂ ਨਾਲ ਮਿਲ ਕੇ ਜੋ ਪਾਰ ਬ੍ਰਹਮ ਦੇ ਪ੍ਰੇਮ ਵਿੱਚ ਜਾਗਦਾ ਹੈ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਤੋਂ ਭਾਵ ਪ੍ਰੇਮ, ਜਿਹੜੀ ਉਹਦੀ ਸਵਾਸਾਂ ਰੂਪੀ ਪੂੰਜੀ ਫਿਰ ਸਾਬਤ ਰਹੀ ਹੈ, ਉਹਨੇ ਸਾਰੇ ਸਵਾਸ ਆਪਣੇ ਸਫਲੇ ਕਰ ਲਏ ਨੇ, ਕਿਉਂਕਿ ਉਹਨੇ ਸਤਿਗੁਰਾਂ ਦੇ ਨਾਲ ਮਿਲ ਕੇ ਪਾਰ ਬ੍ਰਹਮ ਦੇ ਪ੍ਰੇਮ ਵਿੱਚ ਜਾਗਣਾ ਕੀਤਾ। ਪਰ ਮਹਾਰਾਜ ਕਹਿੰਦੇ ਇਹ ਵੀ ਸਾਰੇ ਨਹੀਂ ਜਾਗਦੇ, ਇਹ ਵੀ ਉਹਦੀ ਕਿਰਪਾ ਹੀ ਹੁੰਦੀ, ਉਹੀ ਬੰਦਾ ਜਾਗਦਾ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ ਰਹਾਓ ਦੂਜਾ। ਜਿਸ ਉੱਤੇ ਵਾਹਿਗੁਰੂ ਜੀ ਆਪ ਕਿਰਪਾਲੂ ਹੁੰਦੇ ਨੇ, ਉਹ ਭਜਨ ਸਿਮਰਨ ਵਿੱਚ ਲੱਗ ਜਾਂਦਾ, ਜਾਗਰਤ ਅਵਸਥਾ ਵਿੱਚ ਆ ਜਾਂਦਾ, ਕਿਉਂਕਿ ਉਹਨੂੰ ਹੌਲੀ ਹੌਲੀ ਸਮਝ ਲੱਗਣ ਲੱਗ ਜਾਂਦੀ ਹੈ, ਅੰਦਰੋਂ ਬਿਲਕੁਲ ਹੀ ਆਪਣੇ ਆਪ ਨੂੰ ਸੰਸਾਰ ਨਾਲੋਂ ਤੋੜ ਲੈਂਦਾ, ਅੰਦਰੋਂ ਤੋੜ ਕੇ ਬਾਹਰੋਂ ਦੇਖਣ ਨੂੰ ਲੱਗਦਾ ਕਿ ਸਾਡੇ ਨਾਲ ਰਲਿਆ ਮਿਲਿਆ, ਪਰ ਉਹਦੀ ਅੰਦਰਲੀ ਅਵਸਥਾ ਅਤੇ ਬਾਹਰਲੀ ਅਵਸਥਾ ਅਲੱਗ ਅਲੱਗ ਹੋ ਜਾਂਦੀ। ਇਹਦੇ ਵਿੱਚ ਵੀ ਬਹੁਤ ਸਾਵਧਾਨੀਆਂ ਹੁੰਦੀਆਂ ਨੇ। ਅਵਸਥਾ ਵਾਲਿਆਂ ਨੂੰ ਫਿਰ ਦੁਨੀਆਂ ਵਿੱਚ ਵੀ ਰਹਿਣਾ ਅਤੇ ਨਾਲ ਨਿਰਲੇਪ ਵੀ ਰਹਿਣਾ। ਅਵਸਥਾ ਵਾਲੇ ਕੀ ਕਰਦੇ ਨੇ, ਆਪਣੇ ਆਪ ਨੂੰ ਇਹ ਸ਼ੋਅ ਕਰਦੇ ਨੇ ਵੀ ਮੈਂ ਦੁਨੀਆਂ 'ਚ ਬੜਾ ਫਸਿਆ ਹੋਇਆ ਹਾਂ, ਉਹ ਬੜੇ ਢੰਗ ਤਰੀਕੇ ਵਰਤ ਲੈਂਦੇ ਨੇ। ਉਹਨਾਂ ਨੇ ਆਪਣੀ ਕਦੇ ਉਸਤਤ ਨਹੀਂ ਕਰਨੀ, ਹਮੇਸ਼ਾ ਹੀ ਕਹਿਣਗੇ ਮੈਨੂੰ ਤਾਂ ਵਿਕਾਰ ਹੀ ਨਹੀਂ ਛੱਡਦੇ, ਮੈਂ ਤਾਂ ਬੜਾ ਆਇਆਂ, ਅਤੇ ਸੁਣਨ ਵਾਲਾ ਕਹੂਗਾ ਲੈ ਇਹ ਤਾਂ ਆਪ ਵਿਕਾਰਾਂ 'ਚ ਫਸਿਆ ਹੋਇਆ। ਸੋ ਇਸ ਤਰ੍ਹਾਂ ਕਰਕੇ ਉਹ ਆਪਣੇ ਆਪ ਨੂੰ ਦੁਨੀਆਂ ਤੋਂ ਬਚਾ ਕੇ ਰੱਖਦੇ ਨੇ। ਉਹਨਾਂ ਦੇ ਸਵਾਸ ਸਤਿਗੁਰੂ ਕਹਿੰਦੇ ਫਿਰ ਸਫਲੇ ਹੋ ਜਾਂਦੇ ਨੇ। ਇਹ ਪੂੰਜੀ ਸਾਬਤ ਧਨ ਮਾਲ ਉਹ ਬੰਦੇ ਦੀ ਇਹ ਸਵਾਸਾਂ ਰੂਪੀ ਪੂੰਜੀ ਅਤੇ ਸ਼ੁਭ ਗੁਣਾਂ ਰੂਪੀ ਧਨ ਜਿਹੜਾ ਦੈਵੀ ਸੰਪਦਾ ਰੂਪੀ ਮਾਲ ਸਾਬਤ ਰਿਹਾ ਉਹਦੇ ਸ਼ੁਭ ਗੁਣਾਂ ਨੂੰ ਕਾਮ ਕ੍ਰੋਧ ਲੁੱਟ ਨਹੀਂ ਸਕੇ। ਪਹਿਲੇ ਰਹਾਓ ਵਿੱਚ ਮਹਾਰਾਜ ਨੇ ਬਚਨ ਕੀਤਾ ਸੀ ਇਸ ਗ੍ਰਹਿ ਮੈਂ ਕੋਈ ਜਾਗਤ ਰਹੈ ਸਾਬਤ ਵਸਤ ਉਹ ਆਪਣੀ ਲਹਿ ਰਹਾਓ। ਰਹਾਓ ਦੂਜੇ ਵਿੱਚ ਹੀ ਉਹਦਾ ਜਵਾਬ ਦਿੱਤਾ ਸੋ ਜਾਗਿਆ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨ ਮਾਲ ਰਹਾਓ ਦੂਜਾ। ਸੋ ਨੱਬੇਵਾਂ ਸ਼ਬਦ ਮਹਾਰਾਜ ਜੋ ਬਖਸ਼ਿਸ਼ ਕਰਦੇ ਨੇ ਕਿਉਂਕਿ ਕੁਛ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਆਮ ਤੌਰ 'ਤੇ ਆਪਾਂ ਨੂੰ ਇੱਕ ਡਾਇਰੀ ਲਾਉਣੀ ਚਾਹੀਦੀ ਹੈ ਉਹ ਡਾਇਰੀ ਵਿੱਚ ਕਈ ਸ਼ਬਦ ਲਿਖ ਲੈਣੇ ਚਾਹੀਦੇ ਨੇ ਫਿਰ ਉਹਨਾਂ ਨੂੰ ਕੰਠ ਕਰਕੇ ਪੜ੍ਹਨਾ ਵੀ ਚਾਹੀਦਾ। ਹੁਣ ਸਮੱਗਰ ਰੂਪ ਵਿੱਚ ਜੇ ਮੈਂ ਕਹਾਂ ਕਿ ਗੁਰੂ ਗ੍ਰੰਥ ਸਾਹਿਬ ਸਾਰਾ ਕੰਠ ਕਰ ਲਓ ਜੇ ਹਿੰਮਤ ਹੈਗੀ ਕਰੋ ਬਈ, ਪਰ ਜੇ ਨਾ ਕਰ ਸਕੀਏ ਤਾਂ ਫਿਰ ਕੁਛ ਬਾਣੀਆਂ ਅਤੇ ਕੁਛ ਸ਼ਬਦ ਜ਼ਰੂਰ ਕੰਠ ਕਰ ਲੈਣੇ ਚਾਹੀਦੇ। ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਹਿਲਾ ਸੁਖਮਨੀ ਸਾਵਾਸ ਆਦਿ ਵਾਰ ਪੰਜ ਗ੍ਰੰਥੀ ਤਾਂ ਆਮ ਸਿੰਘਾਂ ਨੂੰ ਕੰਠ ਹੀ ਹੈ ਲਗਭਗ, ਹੋਰ ਬਹੁਤ ਸਾਰੀਆਂ ਬਾਣੀਆਂ ਇਹ ਜਿੰਨਾ ਜੀ ਕਰਦਾ ਆਪਾਂ ਕੰਠ ਕਰ ਸਕਦੇ ਹਾਂ, ਪਰ ਕੁਝ ਸ਼ਬਦ ਵੀ ਜਿਹੜੇ ਨੇ ਉਹਨਾਂ ਨੂੰ ਪੜ੍ਹਨ ਦੇ ਨਾਲ ਸਾਡੇ ਮਨ ਨੂੰ ਸੋਝੀ ਪੈ ਜਾਂਦੀ, ਕਿਰਪਾ ਵੀ ਹੋ ਜਾਂਦੀ। ਤਾਂ ਐਸਾ ਹੀ ਸ਼ਬਦ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਗੌੜੀ ਰਾਗ ਦੇ ਵਿੱਚ ਗੁਆਰੇਰੀ ਜਾਤੀ ਹੈ, ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ। ਬੜੇ ਬੜੇ ਜਿਹੜੇ ਬਾਦਸ਼ਾਹ ਨੇ, ਸੁਲਤਾਨ ਚੱਕਰਵਰਤੀ ਪਾਤਸ਼ਾਹ ਜਿਹਦੇ ਥੱਲੇ ਕਈ ਰਾਜੇ ਹੋਰ ਹੋਣ, ਖਾਨ ਹੁੰਦਾ 5,000 10,000 ਮਨੁੱਖ, ਜਿਹਦੇ ਵਸ ਵਿੱਚ 5-10,000 ਬੰਦਾ ਹੋਵੇ ਉਹਨੂੰ ਖਾਨ ਕਹਿੰਦੇ ਨੇ। ਅਥਵਾ ਇੱਥੋਂ ਤੱਕ ਵੀ ਸਾਰਾ ਸੰਸਾਰ ਹੀ ਜਿਹਦੇ ਵਸ ਵਿੱਚ ਹੈ, ਅਕਾਲ ਪੁਰਖ ਦੇ ਵਸ ਵਿੱਚ ਹੈ, ਜਿਹਦੇ ਵਸ ਵਿੱਚ ਖਾਨ ਸੁਲਤਾਨ ਸਗਲ ਜਹਾਨ ਹੈ, ਜਿਸ ਅਕਾਲ ਪੁਰਖ ਦੇ ਵਸ ਵਿੱਚ ਬਾਦਸ਼ਾਹ ਸਾਹ ਸਭ ਵਸ ਕਰਦੇ ਨੇ, ਜੀ ਜੰਤ ਸਭ ਵਸ ਕਰਦੇ ਨੇ। ਜਾ ਕਾ ਕੀ ਆ ਸਭ ਕੁਛ ਹੋਏ, ਤਿਸ ਤੇ ਬਾਹਰ ਨਾਹੀਂ ਕੋਏ। ਜਿਹਦਾ ਕੀਤਾ ਹੋਇਆ ਸਾਰਾ ਕੁਝ ਹੁੰਦਾ ਹੈ, ਪਰਮਾਤਮਾ ਤੋਂ ਬਿਨਾਂ ਹੋਰ ਤਾਂ ਕੋਈ ਕੁਛ ਕਰ ਹੀ ਨਹੀਂ ਸਕਦਾ, ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ ਕਹਿੰਦੇ ਨੇ। ਹੁਣ ਇਹਦੇ ਲਈ ਆਪਾਂ ਬੇਨਤੀ ਕਿੱਥੇ ਕਰਨੀ ਹੈ। ਕਉ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਹੇ ਰਹਾਓ। ਕਹਿੰਦੇ ਬਈ ਗੁਰਸਿੱਖ ਤੂੰ ਆਪਣੇ ਗੁਰਾਂ ਕੋਲ ਬੇਨਤੀ ਕਰ, ਉਹ ਗੁਰੂ ਸਾਹਿਬ ਤੇਰੇ ਸਾਰੇ ਜਿਹੜੇ ਕੰਮ ਨੇ ਨਿਭਾਉਣਗੇ, ਪੂਰੇ ਕਰ ਦੇਣਗੇ। ਵਿਸ਼ਰਾਮ ਦੇ ਕੇ ਕਹਿੰਦੇ ਨੇ ਸਭ ਤੇ ਊਚ ਜਾ ਕਾ ਦਰਬਾਰ, ਸਗਲ ਭਗਤ ਜਾ ਕਾ ਨਾਮ ਆਧਾਰ। ਜਿਸ ਵਾਹਿਗੁਰੂ ਦਾ ਜਿਹੜਾ ਸੱਚਖੰਡ ਦਰਬਾਰ ਹੈ ਵੱਡਾ, ਦੂਸਰਾ ਦੁਨੀਆਂ ਦੇ ਅੰਦਰ ਉਹਦਾ ਸਤਸੰਗ ਦਰਬਾਰ ਹੈ, ਇਹ ਦੋ ਦੇ ਦਰਬਾਰ ਨੇ ਸਤਿਗੁਰੂ ਦੇ, ਸਭ ਤੋਂ ਵੱਡੇ ਅਕਾਲ ਪੁਰਖ ਦੇ ਦਰਬਾਰ ਨੇ। ਜਿਸ ਵਾਹਿਗੁਰੂ ਦਾ ਨਾਮ ਸਾਰਿਆਂ ਭਗਤਾਂ ਦਾ ਆਸਰਾ ਰੂਪ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਭਗਤਾਂ ਦੇ ਉੱਤੇ, ਉਹਦੇ ਨਾਮ ਨੂੰ ਪਰਮਾਤਮਾ ਨਾਮ ਨੂੰ ਆਪਣਾ ਆਸਰਾ ਸਮਝਦੇ ਨੇ। ਸਰਬ ਵਿਆਪਤ ਪੂਰਨ ਧਨੀ, ਜਾ ਕੀ ਸੋਭਾ ਘੱਟ ਘੱਟ ਬਣੀ। ਉਹ ਪੂਰਨ ਸਾਰਿਆਂ ਦੀ ਜਿਹੜੀ ਹੈ ਨਾ ਅਕਾਲ ਪੁਰਖ ਵਾਹਿਗੁਰੂ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਹੀ ਧਨੀ ਹੈ, ਸਭ ਦਾ ਮਾਲਕ ਵਾਹਿਗੁਰੂ ਹੈ, ਕੋਈ ਵੀ ਉਸ ਵਾਹਿਗੁਰੂ ਤੋਂ ਬਾਹਰ ਨਹੀਂ ਹੈ, ਸਰਬ ਵਿਆਪਕ ਹੈ। ਉਹਦੀ ਜਿਹੜੀ ਸੋਭਾ ਸਾਰਿਆਂ ਦਿਲਾਂ ਦੇ ਵਿੱਚ, ਘਟਾਂ ਘਟਾਂ ਦੇ ਵਿੱਚ, ਥਾਵਾਂ ਥਾਵਾਂ ਦੇ ਵਿੱਚ ਬਣੀ ਹੋਈ ਹੈ, ਉਹਦੀ ਕਿਰਪਾ ਨਾਲ ਜੇ ਉਹਦਾ ਸਿਮਰਨ ਕਰੀਏ ਤਾਂ ਬਹੁਤ ਬਖਸ਼ਿਸ਼ ਹੁੰਦੀ ਅਕਾਲ ਪੁਰਖ ਵਾਹਿਗੁਰੂ ਦੀ। ਕਿਹੜੀ ਕਿਹੜੀ ਕਿਰਪਾ ਹੁੰਦੀ ਜੀ, ਜਿਸ ਸਿਮਰਤ ਦੁੱਖ ਡੇਰਾ ਢਹੈ, ਜਿਸ ਸਿਮਰਤ ਜਮ ਕਿਸ਼ੂ ਨਾ ਕਹੈ। ਜਿਹਦਾ ਸਿਮਰਨ ਕੀਤਿਆਂ ਦੁੱਖਾਂ ਦਾ ਡੇਰਾ ਕੀ ਹੁੰਦਾ, ਅਗਿਆਨ। ਅਸਲ ਵਿੱਚ ਅਗਿਆਨ ਹੀ ਦੁੱਖਾਂ ਦਾ ਡੇਰਾ ਮਿਟ ਜਾਂਦਾ ਹੈ, ਗਿਆਨ ਤੱਕ ਪਹੁੰਚਣਾ ਬਹੁਤ ਔਖਾ ਹੈ, ਗਿਆਨ ਸੁਣ ਲੈਣਾ ਹਲੇ ਸੌਖਾ ਹੈ, ਪਰ ਮਹਾਰਾਜ ਕਹਿੰਦੇ ਗਿਆਨ ਤੱਕ ਪਹੁੰਚ ਜਾਣਾ ਜਿਹੜਾ ਹੈ ਨਾ ਉਹ ਬਹੁਤ ਹੀ ਔਖਾ ਆਪਣੇ ਵਾਸਤੇ। ਜਿਹਦਾ ਸਿਮਰਨ ਕੀਤਿਆਂ ਜਮ ਕੁਛ ਵੀ ਨਹੀਂ ਕਹਿੰਦਾ, ਜਮਦੂਤ ਸੇਵਕ ਬਣ ਜਾਂਦਾ। ਇੱਕ ਗੱਲ ਇਹ ਥੱਲੇ ਥੱਲੇ ਦੀ ਆਮ ਲੋਕਾਂ ਨੂੰ, ਇੱਕ ਹੁੰਦੀ ਉੱਪਰ ਅਭਿਆਸੀਆਂ ਲਈ, ਜੇ ਨਾਮ ਜਪਣ ਵਾਲੇ ਨੇ, ਭਗਤੀ ਕਰਨ ਵਾਲੇ ਨੇ, ਉਹ ਇਹ ਦੱਸਦੇ ਰਹਿੰਦੇ ਸਾਨੂੰ ਵੀ ਦੂਰੋਂ ਤਾਂ ਉਹ ਜਮਦੂਤ ਜੇ ਖੜੇ ਸੀਗੇ, ਫਿਰ ਉਹ ਸਿੰਘ ਸੁੰਘ ਜੇ ਅਲੋਪ ਕਰਕੇ ਆਪਣੇ ਸਧਾਰਨ ਜੇ ਮਨੁੱਖ ਬਣ ਕੇ ਸਾਡੇ ਕੋਲ ਆਏ, ਆ ਕੇ ਝੁਕਣ ਲੱਗ ਪਏ, ਮੂਹਰੇ ਹੱਥ ਜੋੜਨ ਲੱਗ ਪਏ ਵੀ ਇਹ ਕਿਉਂ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਆਏ, ਕਹਿੰਦੇ ਅਸੀਂ ਤਾਂ ਤੁਹਾਡੇ ਦਰਸ਼ਨ ਕਰਨ ਆਏ ਸੀ ਜੀ, ਸਾਡਾ ਵੀ ਭਲਾ ਹੋ ਜਾਏਗਾ। ਜਮਦੂਤ ਵੀ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨ ਆਉਂਦੇ ਨੇ, ਹੁੰਦੇ ਇਹਨਾਂ ਦੇ ਸਿਰ 'ਤੇ ਸਿੰਘ ਹੁੰਦੇ ਵੱਡੇ ਵੱਡੇ, ਬਹੁਤ ਲੰਬੇ ਲੰਬੇ ਕੱਦਾਂ ਵਾਲੇ ਤਕੜੇ। ਸੋ ਰੱਬ ਦੇ ਪਿਆਰੇ ਦੱਸਦੇ ਨੇ ਬਚਨ ਬਈ ਉਹ ਆ ਕੇ ਸਧਾਰਨ ਜਿਹੇ ਮਨੁੱਖ ਬਣ ਕੇ ਪਹਿਲਾਂ ਸਾਡੇ ਨੇੜੇ ਉਹਨਾਂ ਨੇ ਆ ਕੇ ਨਮਸਕਾਰ ਕੀਤੀ, ਪਰ ਇਹ ਜਾ ਕੇ ਫਿਰ ਉਹੀ ਰੂਪ ਬਣਾ ਕੇ ਫਿਰ ਚਲੇ ਗਏ। ਮਹਾਰਾਜ ਕਹਿੰਦੇ ਨੇ ਕਿ ਧਰਮ ਰਾਜਾ ਵੀ ਉਹਨਾਂ ਦਾ ਮਿੱਤਰ ਬਣ ਜਾਂਦਾ ਰੱਬ ਦੇ ਪਿਆਰਿਆਂ ਦਾ, ਜਮਦੂਤ ਵੀ ਉਹਨਾਂ ਦੇ ਸੇਵਕ ਬਣ ਜਾਂਦੇ ਨੇ, ਉਹਨਾਂ ਦਾ ਸਤਿਕਾਰ ਕਰਦੇ ਨੇ ਨਾਮ ਜਪਣ ਵਾਲਿਆਂ ਦਾ। ਨਾਮ ਨੂੰ ਸਮਝ ਹੀ ਨਹੀਂ ਸਕੇ ਆਪਾਂ, ਜਿਵੇਂ ਕਿਸੇ ਬੰਦੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ ਨਾ, ਉਹਨੂੰ ਕੋਈ ਕੁਛ ਨਹੀਂ ਕਹਿੰਦਾ, ਇਹਦੇ ਕੋਲ ਬਹੁਤ ਪੈਸੇ ਵਾਲਾ ਬੰਦਾ। ਮਹਾਰਾਜ ਕਹਿੰਦੇ ਜਿਹੜਾ ਨਾਮ ਹੈ, ਪੈਸੇ ਵਾਲੇ ਨੂੰ ਤਾਂ ਹਾਲੇ ਜਮਦੂਤ ਛੱਡਦਾ ਹੀ ਨਹੀਂ ਹੈ, ਵਿਕਾਰ ਨਹੀਂ ਛੱਡਦੇ, ਪਹਿਲਾਂ 10 ਆਏ ਨੇ ਮਹਾਰਾਜ। ਪਰ ਜਿਨ੍ਹਾਂ ਬੰਦਿਆਂ ਕੋਲ ਨਾਮ ਧਨ ਹੈ ਉਹਨਾਂ ਨੂੰ ਕੋਈ ਤਿੰਨਾਂ ਲੋਕਾਂ ਵਿੱਚ ਵੀ ਕੁਛ ਨਹੀਂ ਕਹਿ ਸਕਦਾ, ਸਾਰੇ ਹੀ ਨਮਸਕਾਰ ਕਰੀ ਜਾਂਦੇ, ਉਹਨੂੰ ਮੱਥਾ ਟੇਕੀ ਜਾਂਦੇ ਆ ਕੇ। ਇਹ ਤਾਂ ਪ੍ਰਤੱਖ ਬਥੇਰੇ ਰੱਬ ਦੇ ਕੌਤਕ ਹੁੰਦੇ ਨੇ ਬੰਦਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਅਤੇ ਉਹਨਾਂ ਕੋਲ ਹਰੇਕ ਚੀਜ਼ ਹੀ ਆ ਕੇ ਚਾਓ ਨਾਲ ਆਉਂਦੇ ਨਾਲੇ, ਜਿਵੇਂ ਆਪਾਂ ਚਾਓ ਨਾਲ ਜਾਂਦੇ ਕਿਸੇ ਸੰਤ ਮਹਾਤਮਾ ਕੋਲ, ਗੁਰੂ ਸਾਹਿਬ ਦੇ ਕੋਲ, ਉਹ ਵੀ ਚਾਓ ਨਾਲ ਆਉਂਦੇ ਨੇ। ਉਹ ਤਾਂ ਆਉਂਦੇ ਨੇ ਵੀ ਲੈ ਵੀ ਬੰਦਾ ਤਨ ਹੈ ਬਈ, ਇਹਨੂੰ ਰੱਬ ਨੇ ਬਖਸ਼ ਲਿਆ, ਇਹਨੂੰ ਨਾਮਦਾਨ ਦੇ ਤਾ, ਚਲੋ ਇਹਦੇ ਬਹਾਨੇ ਆਪਾਂ ਵੀ ਤਰ ਜਾਂਗੇ। ਫਿਰ ਉਹ ਲੋਕ ਸਾਰੇ ਜਣੇ ਇਕੱਠੇ ਤਿੰਨਾਂ ਲੋਕਾਂ ਵਿੱਚੋਂ ਹੋ ਕੇ ਰੱਬ ਦੇ ਪਿਆਰੇ ਕੋਲ ਜਾਂਦੇ ਨੇ। ਜਿਵੇਂ ਰਾਜੇ ਦਾ ਲੜਕਾ ਹੁੰਦਾ, ਰਾਜੇ ਦਾ ਰਾਜਕੁਮਾਰ, ਉਹਨੂੰ ਸਾਰੇ ਗੋਦੀ ਜਾ ਕੇ ਖੜਾਈ ਜਾਂਦੇ ਨੇ, ਰਾਜਾ ਖੁਸ਼ ਹੋ ਜਾਂਦਾ ਉਸ ਬੰਦੇ 'ਤੇ ਵੀ ਕਿ ਮੇਰੇ ਬੱਚੇ ਨੂੰ ਖੜਾ ਰਿਹਾ। ਇਸੇ ਪ੍ਰਕਾਰ ਭਗਤੀ ਕਰਨ ਵਾਲਿਆਂ ਨੂੰ ਇਹ ਜਾ ਕੇ ਸਾਰੇ ਮੱਥਾ ਟੇਕੀ ਜਾਂਦੇ ਨੇ। ਜੇ ਉਹ ਪੁੱਛਦੇ ਨੇ ਵੀ ਤੁਸੀਂ ਕਿਵੇਂ ਆਏ, ਬਸ ਕਹਿੰਦੇ ਅਸੀਂ ਦਰਸ਼ਨ ਹੀ ਕਰਨ ਆਏ ਸੀ ਤੁਹਾਡੇ। ਉਹ ਦਰਸ਼ਨ ਹੀ ਕਰਨ ਆਈ ਜਾਂਦੇ, ਉਹਨਾਂ ਦੇ ਲਾਈਨਾਂ ਲੱਗ ਜਾਂਦੀਆਂ ਉਹਨਾਂ ਦੀਆਂ। ਨਾਮ ਦੀ ਸ਼ਕਤੀ ਨੂੰ ਪਹਿਚਾਣੋ, ਨਾਮ ਦੀ ਸ਼ਕਤੀ ਸਮਝ ਲੱਗ ਜੇ ਬਸ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ, ਤੁਸੀਂ ਤਿੰਨਾਂ ਲੋਕਾਂ ਦੇ ਰਾਜੇ ਬਣ ਜਾਣਾ। ਤੁਸੀਂ ਹੈਰਾਨ ਹੋ ਜਾਓਗੇ ਵੀ ਅਸੀਂ ਇੰਨੀ ਵੱਡੀ ਪਦਵੀ ਸਾਡੀ ਕਿਵੇਂ ਬਣ ਗਈ, ਇਹ ਨਾਮ ਨੇ ਬਣਾਉਣੀ। ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹਨ ਤਰੇ, ਜਿਸ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਸੁੱਕੇ ਅੰਤਹਿਕਰਨ ਅੰਦਰੋਂ ਸ਼ੁਭ ਗੁਣਾਂ ਨਾਲ ਹਰੇ ਹੋ ਜਾਂਦੇ ਨੇ, ਸੁੱਕੇ ਦਰਖਤ ਹਰੇ ਹੋ ਜਾਂਦੇ ਨੇ, ਜਿੱਥੇ ਹੱਥ ਲਾਤਾ ਉਹੀ ਹਰਾ ਹੋ ਜਾਣਾ। ਕਿਉਂਕਿ ਜਿੱਥੇ ਨਾਮ ਹੈ ਉੱਥੇ ਸਭ ਕੁਝ ਕਿਰਪਾ ਹੀ ਕਿਰਪਾ, ਸਭ ਕੁਝ ਹਰਾ ਭਰਾ। ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਨੇ ਉਹ ਥਾਂ ਹੀ ਸੁੱਕੇ ਬਾਗ ਵੀ ਹਰੇ ਕਰਦੇ, ਕੋਈ ਖਾਸ ਗੱਲ ਨਹੀਂ ਹੁੰਦੀ। ਆਮ ਲੋਕਾਂ ਲਈ ਇਹ ਗੱਲ ਬਹੁਤ ਵੱਡੀ ਹੁੰਦੀ, ਆਮ ਜਿਵੇਂ ਲੋਕ ਕਹਿੰਦੇ ਰੀਠਾ ਮਿੱਠਾ ਨਹੀਂ ਕੀਤਾ, ਇਹ ਛੋਟੀ ਜਿਹੀ ਗੱਲ ਹੈ, ਬਾਹਲੀ ਵੱਡੀ ਗੱਲ ਨਹੀਂ ਨਾਮ ਜਪਣ ਵਾਲਿਆਂ ਲਈ। ਇਹ ਜਿਹੜੀਆਂ ਤੁਸੀਂ ਦੇਖਦੇ ਹੋ ਦੁਨਿਆਵੀ ਕਰਾਮਾਤਾਂ ਫਲਾਨਾ ਢਿਮਕਾ, ਇਹ ਕੋਈ ਖਾਸ ਗੱਲ ਨਹੀਂ ਹੁੰਦੀ। ਵੱਡੀ ਚੀਜ਼ ਹੁੰਦੀ ਛੇਵਾਂ ਤੱਤ ਬਣਾਉਣਾ, ਪੰਜ ਤੱਤ ਅਕਾਲ ਪੁਰਖ ਨੇ ਬਣਾਏ ਨੇ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਮਹਾਰਾਜ ਕਹਿੰਦੇ ਕੋਈ ਛੇਵਾਂ ਤੱਤ ਬਣਾ ਕੇ ਦਿਖਾਓ ਫੇਰ ਤਾਂ ਮੰਨੀਆਂ ਵੀ। ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਇਹ ਤਾਂ ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ ਉਹ ਜੋ ਮਰਜ਼ੀ ਕਰ ਸਕਦੇ ਨੇ, ਸਭ ਕੁਛ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਬਹੁਤ ਮਹਾਤਮਾ ਐਸਾ ਕਰਦੇ ਵੀ ਨੇ। ਪਰ ਹੁਣ ਕਿਉਂਕਿ ਅੱਜ ਤੋਂ 20-40 ਸਾਲ ਪਹਿਲਾਂ ਲੋਕ ਹੋਰ ਤਰ੍ਹਾਂ ਦੇ ਸੀ, 80 ਸਾਲ ਪਹਿਲਾਂ ਦੁਨੀਆ ਹੋਰ ਸੀ, 100 ਸਾਲ ਪਹਿਲਾਂ ਹੋਰ ਸੀ, ਜਿਹੜੇ ਹੁਣ ਦੇ ਲੋਕ ਨੇ ਇਹ ਹੋਰ ਹੀ ਤਰ੍ਹਾਂ ਦੇ ਆ। ਇਹਨਾਂ ਦੇ ਵਿੱਚ ਬੰਦੇ ਕਾਬਲ ਨਹੀਂ ਹੈ ਅੱਗਿਓਂ, ਅਧਿਕਾਰੀ ਨਹੀਂ ਹੈ ਅੱਗਿਓਂ, ਬੜਬੋਲੇ ਜ਼ਿਆਦਾ ਨੇ, ਮੂਹਰੋਂ ਹੋਰ ਹੀ ਕੁਛ ਬੋਲ ਜਾਂਦੇ ਨੇ, ਉਹ ਬੋਲਣ ਕਰਕੇ ਫਿਰ ਘਾਟਾ ਖਾ ਜਾਂਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀਆਂ ਅਣਅਧਿਕਾਰੀ ਬੰਦੇ ਨੂੰ ਅਧਿਕਾਰਤ ਵਾਲੀਆਂ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ। ਇਸੇ ਕਰਕੇ ਬ੍ਰਹਮ ਗਿਆਨੀ ਥੋੜ੍ਹਾ ਦੂਰ ਹੀ ਰਹਿਣਾ ਪਸੰਦ ਕਰਦੇ ਨੇ ਐਸੇ ਲੋਕਾਂ ਤੋਂ, ਕਿ ਇਹਨਾਂ ਦੇ ਨੇੜੇ ਲੱਗਣ ਦੀ ਕੋਈ ਲੋੜ ਨਹੀਂ, ਕਿ ਉਹਨੇ ਪੁੱਠਾ ਬੋਲ ਦੇਣਾ, ਨੁਕਸਾਨ ਉਹਦਾ ਹੀ ਹੋ ਜਾਣਾ। ਮੇਰਾ ਤਾਂ ਕਹਿੰਦੇ ਨੁਕਸਾਨ ਨਹੀਂ ਹੋਣਾ, ਪਰ ਇਹਦਾ ਨੁਕਸਾਨ ਹੋ ਜਾਣਾ। ਸੋ ਜਿਸ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਪਾਹਨ ਹੁੰਦਾ, ਪੱਥਰਾਂ ਵਾਂਗੂ ਕਠੋਰ ਹਿਰਦੇ ਵਾਲੇ ਵੱਡੇ ਪਾਪੀ ਜਿਹੜੇ ਨਰਕਾਂ 'ਚ ਡੁੱਬਦੇ ਹੋਏ ਤਰ ਜਾਂਦੇ ਨੇ, ਇਹੋ ਜਿਹਾ ਸਿਮਰਨ ਹੈ ਇਹ ਪਰਮਾਤਮਾ ਦਾ। ਸੰਤ ਸਭਾ ਕਉ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ। ਉਹਨਾਂ ਸੰਤਾਂ ਦੀ ਸਭਾ ਨੂੰ ਮੈਂ ਸਦਾ ਹੀ ਨਮਸਕਾਰ ਕਰਦਾ, ਉਹਨਾਂ ਦੇ ਜੈਕਾਰ ਕਰਦਾ, ਧੰਨ ਧੰਨ ਕਹਿੰਦਾ ਉਹਨਾਂ ਨੂੰ, ਜਿਨ੍ਹਾਂ ਸੰਤ ਜਨਾਂ ਦੇ ਪ੍ਰਾਣਾਂ ਦਾ ਆਸਰਾ ਵਾਹਿਗੁਰੂ ਨਾਮ ਹੈ, ਉਹ ਨਾਮ ਤੋਂ ਬਿਨਾਂ ਇੱਕ ਛਿੰਨ ਵੀ ਨਹੀਂ ਜਿਉਂ ਸਕਦੇ। ਨਾਮ ਹੀ ਉਹਨਾਂ ਦਾ ਆਧਾਰ ਹੈ, ਨਾਮ ਹੀ ਉਹਨਾਂ ਦਾ ਪ੍ਰਾਣ ਹੈ। ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕੋ ਨਾਮ ਨਿਵਾਸ। ਮਹਾਰਾਜ ਕਦਰ ਕਰਦੇ ਨੇ ਜਿਸ ਵੇਲੇ ਸੰਤਾਂ ਨੇ ਮੇਰੀ ਬੇਨਤੀ ਸੁਣ ਲਈ ਤਾਂ ਸੰਤਾਂ ਦੀ ਕਿਰਪਾ ਨਾਲ ਮੈਨੂੰ ਨਾਮ ਦਾ ਨਿਵਾਸ ਮਿਲਿਆ। ਜਿਹੜੇ ਪੂਰਨ ਪੁਰਖ ਹੁੰਦੇ ਨੇ ਉਹਨਾਂ ਦਾ ਅਤੇ ਅਕਾਲ ਪੁਰਖ ਦਾ ਅਤੇ ਸਤਿਗੁਰਾਂ ਦਾ ਇੱਕੋ ਹੀ ਰੂਪ ਬਣ ਜਾਂਦਾ, ਤਿੰਨਾਂ ਵਿੱਚ ਫਰਕ ਨਹੀਂ ਹੁੰਦਾ ਕੋਈ। ਦਸਵੇਂ ਪਾਤਸ਼ਾਹ ਕਹਿੰਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਭੇਵ। ਕਹਿੰਦੇ ਸਾਡੇ ਤਿੰਨਾਂ 'ਚ ਆਪਸ ਵਿੱਚ ਕੋਈ ਫਰਕ ਨਹੀਂ ਹੁੰਦਾ, ਅਸੀਂ ਇੱਕੋ ਹੀ ਰੂਪ ਨੇ। ਜਿਹੜੇ ਲੋਕ ਅਵਸਥਾ ਤੋਂ ਵਾਂਝੇ ਨੇ, ਅਵਸਥਾ ਤੋਂ ਹੀਣੇ ਨੇ, ਹੁਣ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਵਡਿਆਈ ਦੇਣੀ ਸੀ ਬਾਬਾ ਬੁੱਢਾ ਜੀ ਨੂੰ, ਸੋ ਮਾਤਾ ਗੰਗਾ ਜੀ ਨੂੰ ਹੁਕਮ ਹੋਇਆ, ਅੱਖਰ ਦੇ ਵਿੱਚ ਹੀ ਗੱਲ ਹੁੰਦੀ ਬਸ ਸਾਰੀ। ਬਚਨ ਹੈ ਤੁਹਾਨੂੰ ਬਾਬਾ ਬੁੱਢਾ ਜੀ ਤੋਂ ਪੁੱਤਰ ਦੀ ਦਾਤ ਮਿਲੇਗੀ। ਦੇ ਤਾਂ ਆਪ ਹੀ ਦਿੱਤੀ, ਸੋਚ ਕੇ ਦੇਖੋ, ਦੇ ਤਾਂ ਆਪ ਹੀ ਦਿੱਤੀ। ਬਸ ਇਹ ਵੀ ਉੱਥੋਂ ਦੀ ਗੇੜਾ ਲਾ ਕੇ ਆਉਣਾ ਥੋੜ੍ਹਾ ਜਿਹਾ, ਕਿਉਂ ਉਹ ਜਿਹੜਾ ਮੇਰਾ ਰੂਪ ਹੈ ਬ੍ਰਹਮ ਗਿਆਨੀ ਹੈ ਉਹ ਵੱਡਾ ਹੈ, ਇਹ ਜਣਾਉਣਾ ਸੀ ਬਸ ਕਿ ਮੇਰਾ ਰੂਪ ਹੈ ਉਹ। ਬ੍ਰਹਮ ਗਿਆਨੀ ਨੂੰ ਵਡਿਆਈ ਦਿੰਦੇ ਨੇ ਸਤਿਗੁਰੂ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਵਡਿਆਈ ਦਿੰਦੇ ਨੇ। ਗੁਰੂ ਸਾਹਿਬ ਕੀਰਤਨ ਆਪ ਕਰਦੇ ਨੇ, ਕਥਾ ਆਪ ਕਰਦੇ ਨੇ, ਗੁਰੂ ਸਾਹਿਬ ਪਾਠ ਆਪ ਕਰਦੇ ਨੇ, ਗੁਰੂ ਸਾਹਿਬ ਸਭ ਕੁਛ ਕਰਦੇ ਨੇ, ਸਿਰਫ ਵਡਿਆਈ ਦੇ ਦਿੰਦੇ ਆਪਣੇ ਗੁਰਸਿੱਖਾਂ ਨੂੰ। ਉਦਾਂ ਹੀ ਕਹਿਣਗੇ ਇਹ ਕਰਦਾ, ਉਹਦੀ ਵਡਿਆਈ ਦੁਨੀਆਂ 'ਚ ਹੋ ਜਾਂਦੀ ਹੈ। ਤਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਨੇ ਵਾਲੇ ਤਾਂ ਆਪ ਹੀ ਹੁੰਦੇ ਨੇ, ਕੋਈ ਬੰਦਾ ਕੁਛ ਵੀ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਵੀ ਕੁਛ ਹੁੰਦਾ ਉਹ ਰੱਬ ਦੇ ਪਿਆਰਿਆਂ ਨੂੰ ਰੱਬ ਵਡਿਆਈ ਦੇ ਦਿੰਦਾ। ਬਹੁਤ ਆਪਣੇ ਪਿਆਰਿਆਂ ਨੂੰ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ। ਉਹ ਤਾਂ ਸਿਰਫ ਇੱਕ ਰੀਤੀ ਚਲਾਉਣੀ ਸੀ, ਬਾਬਾ ਦੀਪ ਸਿੰਘ ਦੇ ਅਸਥਾਨ 'ਤੇ ਵਡਿਆਈ ਮਿਲੀ ਹੈ, ਬਾਬਾ ਅਟਲ ਰਾਏ ਜੀ ਦੇ ਅਸਥਾਨ 'ਤੇ ਵਡਿਆਈ ਦਿੱਤੀ ਹੈ, ਬਾਬਾ ਗੁਰਦਿੱਤਾ ਜੀ ਦੇ ਅਸਥਾਨ 'ਤੇ ਵਡਿਆਈ ਦਿੱਤੀ ਹੈ, ਕਰਨ ਵਾਲੇ ਆਪ ਹੀ ਨੇ। ਬਚਨ ਹੈ ਧੰਨ ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਉਹ ਛੇਵੇਂ ਪਾਤਸ਼ਾਹ ਦਾ ਵਰ ਹੈ, ਤਾਕਤ ਉਹਨਾਂ ਦੀ ਆਪਣੀ ਹੈ, ਚੱਲ ਰਹੀ ਬਾਬਾ ਗੁਰਦਿੱਤਾ ਜੀ ਦੇ ਸਥਾਨ 'ਤੇ। ਬਾਬਾ ਗੁਰਦਿੱਤਾ ਵੀ ਛੋਟੀ ਹਸਤੀ ਨਹੀਂ, ਪੀਰ ਬੁੱਢਣ ਸ਼ਾਹ ਨੂੰ ਜਦੋਂ ਦਰਸ਼ਨ ਦੇਣੇ ਸੀ ਗੁਰੂ ਨਾਨਕ ਦੇ ਰੂਪ ਵਿੱਚ, ਬਚਨ ਹੋਇਆ ਪਹਿਲੇ ਸਰੂਪ 'ਚ ਕਿ ਜਦੋਂ ਛੇਵੇਂ ਸਰੂਪ 'ਚ ਆਵਾਂਗੇ ਉਦੋਂ ਦੁੱਧ ਪੀਵਾਂਗੇ ਤੇਰੇ ਪਾਸੋਂ। ਪੀਰ ਬੁੱਢਣ ਸ਼ਾਹ ਛੇਵੇਂ ਸਰੂਪ ਤੱਕ ਉਡੀਕਦਾ ਰਿਹਾ। ਮਹਾਰਾਜ ਕਹਿਣ ਲੱਗੇ ਬਾਬਾ ਗੁਰਦਿੱਤਾ ਜੀ ਨੂੰ, ਬੇਟਾ ਜੀ ਪੀਰ ਬੁੱਢਣ ਸ਼ਾਹ ਨੇ ਚੜ੍ਹਾਈ ਕਰਨੀ, ਉਹਦਾ ਸਮਾਂ ਆ ਗਿਆ, ਸਾਡੇ ਤੋਂ ਜਾ ਨਹੀਂ ਹੋਣਾ। ਤੁਸੀਂ ਗੁਰੂ ਨਾਨਕ ਦਾ ਰੂਪ ਧਾਰ ਕੇ ਉਹਨੂੰ ਦਰਸ਼ਨ ਦੇ ਕੇ ਉੱਥੋਂ ਦੁੱਧ ਪੀ ਕੇ ਆਉਣਾ। ਬਾਬਾ ਗੁਰਦਿੱਤਾ ਜੀ ਹੁਣ ਕੋਈ ਛੋਟੀ ਹਸਤੀ ਨਹੀਂ ਹੈ, ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਰੂਪ ਧਾਰਿਆ, ਜਾ ਕੇ ਪੀਰ ਬੁੱਢਣ ਸ਼ਾਹ ਨੂੰ ਦਰਸ਼ਨ ਦਿੱਤੇ, ਉੱਥੇ ਦੁੱਧ ਪੀਤਾ ਜਾ ਕੇ। ਔਰ ਮਹਾਰਾਜ ਨੇ ਬਚਨ ਕੀਤਾ ਕਿ ਉੱਥੋਂ ਦੀ ਯਾਤਰਾ ਤਾਂ ਲੱਗਣੀ ਜੇ ਪੀਰ ਬੁੱਢਣ ਸ਼ਾਹ ਦੇ ਸਥਾਨ 'ਤੇ ਜਾਵੇਗਾ। ਠੀਕ ਆ, ਉਹ ਮਹਾਂਪੁਰਖ ਹੋਏ ਨੇ, ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਧੰਨੋ ਤੁਸੀਂ। ਦਰਗਾਹੀ ਸ਼ਾਹ ਪੀਰ ਨਾਭਾ ਸਾਹਿਬ ਜੀ ਨੇ ਨੌਵੇਂ ਪਾਤਸ਼ਾਹ ਦੇ ਸੀਸ ਉੱਤੇ ਸਾਰੀ ਰਾਤ ਪਹਿਰਾ ਦਿੱਤਾ ਸੀ। ਪੀਰ ਬੁੱਧੂ ਸ਼ਾਹ ਜੀ, ਪੀਰ ਮੀਆਂ ਮੀਰ ਜੀ, ਇਹ ਬੜੇ ਵੱਡੀਆਂ ਹਸਤੀਆਂ ਹੋਈਆਂ ਨੇ। ਉਹਨਾਂ ਦੀ ਕਮਾਈ ਨੂੰ ਅਸੀਂ ਝੁਕ ਜਾਂਦੇ ਹਾਂ ਵੀ ਤੁਹਾਡੀ ਕਮਾਈ ਬਹੁਤ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਐਸੇ ਐਸੇ ਸਥਾਨ ਪਏ ਨੇ ਜਿੱਥੇ ਗੁਰਾਂ ਨੇ ਬਹੁਤ ਕਿਰਪਾ ਕੀਤੀ ਹੈ। ਸੰਤ ਪ੍ਰਸਾਦ ਮੋਕਾ ਨਾਮ ਨਿਵਾਸ, ਹੁਣ ਇਹ ਤਾਂ ਗੱਲ ਵੱਖਰੀ ਰਹਿ ਗਈ, ਪਰ ਸਤਿਗੁਰੂ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਪਰ ਉਹ ਖਾਲਸਾ ਕਿ ਜਬ ਲੱਗ ਖਾਲਸਾ ਰਹਿ ਨਿਆਰਾ, ਤਬ ਲੱਗ ਤੇਜ ਦਿਉਂ ਮੈਂ ਸਾਰਾ। ਉਹ ਖਾਲਸਾ ਹੈ ਨਿਆਰਾ, ਜੇ ਨਿਆਰਾਪੁਣਾ ਹੈ ਗੁਰੂ ਸਾਹਿਬ ਨੂੰ ਪਹਿਲਾਂ ਮੁੱਖ ਰੱਖ ਕੇ ਚੱਲਣਾ ਆਪਾਂ ਨੇ, ਉੱਥੇ ਫਿਰ ਨਾ ਤਾਂ ਜਾਨ ਦੀ ਪਰਵਾਹ ਹੋਣੀ ਚਾਹੀਦੀ ਹੈ, ਨਾ ਫਿਰ ਸਰੀਰ ਦੀ, ਨਾ ਧਨ ਦੌਲਤ ਦੀ। ਗੁਰੂ ਨੂੰ ਵੱਡਾ ਰੱਖਣਾ, ਕਦੇ ਗੁਰੂ ਨੂੰ, ਰਾਮ ਰਾਏ ਨੇ 72 ਕਰਾਮਾਤਾਂ ਦਿਖਾਈਆਂ, ਵੱਡੀਆਂ ਛੋਟੀਆਂ ਸਾਰੀਆਂ ਕਿੰਨੀਆਂ ਕਰਾਮਾਤਾਂ ਦਿਖਾਈਆਂ, ਜਾਂ ਔਰੰਗਜ਼ੇਬ ਦੇ ਮੂਹਰੇ ਇੱਕ ਗੱਲ 'ਤੇ ਆ ਕੇ ਝੇਪ ਖਾ ਗਿਆ, ਝੁਕ ਗਿਆ। ਉਹ ਕਹਿੰਦਾ ਤੁਹਾਡੀ ਬਾਣੀ 'ਚ ਲਿਖਿਆ ਹੋਇਆ ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ। ਕਹਿੰਦੇ ਨਹੀਂ ਜੀ, ਉਹ ਗਲਤੀ ਨਾਲ ਲਿਖਿਆ ਗਿਆ, ਉੱਥੇ ਮਿੱਟੀ ਬੇਈਮਾਨ ਕੀ ਹੈ। ਮਹਾਰਾਜ ਨੇ ਫਿਰ ਬਚਨ ਕੀਤਾ, ਜਦੋਂ ਆਏ ਚੱਲ ਕੇ ਕੀਰਤਪੁਰ ਸਾਹਿਬ, ਕਹਿੰਦੇ ਜੀ ਰਾਮ ਰਾਏ ਜੀ ਮਿਲਣਾ ਚਾਹੁੰਦੇ ਕਿ ਮਹਾਰਾਜ ਕਹਿੰਦੇ ਮੇਰੇ ਮੱਥੇ ਨਾ ਲੱਗੇ, ਜਿੱਧਰ ਨੂੰ ਮੂੰਹ ਮੈਂ ਉੱਧਰ ਨੂੰ ਚਲਿਆ ਜਾਵੇ। ਲਾਹੌਰ ਵੱਲ ਮੂੰਹ ਸੀ, ਫਿਰ ਉੱਧਰ ਨੂੰ ਚਲੇ ਗਏ। ਇਸ ਤਰ੍ਹਾਂ ਉਹਨਾਂ ਨੂੰ ਇਹ ਸੀ ਕਿ ਮੇਰੇ ਰਾਜੇ ਨਾਲ ਬਣਨੀ ਨਹੀਂ, ਫਿਰ ਤੇ ਮੈਂ ਚਲੋ ਇਹਨਾਂ ਦੀ ਉਪਮਾ ਕਰ ਦਿੰਦਾ, ਇੱਥੇ ਆ ਕੇ ਸਿੱਖ ਮਾਰ ਨਾ ਖਾਵੇ। ਸਾਡੇ ਸਿੱਖਾਂ ਨੇ ਹੁਣ ਤੱਕ ਜਿਹੜੀ ਮਾਰ ਖਾਧੀ ਇੱਥੇ ਹੀ ਖਾਧੀ ਆ ਕੇ, ਬਸ ਇਹ ਦੂਜੇ ਦੇ ਮੂਹਰੇ ਝੁੱਕ ਜਾਂਦੇ ਨੇ। ਜੇ ਦੂਜਾ ਕਹੇ ਵੀ ਤੁਹਾਡੀ ਬਾਣੀ ਵਿੱਚ ਆਹ ਸਾਡੀਆਂ ਗੱਲਾਂ ਕੁਛ ਆਈ ਗਲਤ ਨੇ, ਉਹ ਦੋਹਰੇ ਕੱਟ ਦਿਓ ਰਹਿ ਰਾਸ ਦੇ, ਉਹਨਾਂ ਨੇ ਕੱਟ ਕੇ ਉਹ ਮਾਰੇ, ਬਈ ਸਾਨੂੰ ਚੱਲ ਇਹਦੇ ਨਾਲ ਰਾਜ ਮਿਲ ਜੂਗਾ, ਸਾਡੀ ਕੋਈ ਵੋਟ ਬਣ ਜੂ। ਗੱਲ ਬਣਨੀ ਨਹੀਂ ਹੈ। ਕੀ ਹੋਇਆ ਜੇ ਇੱਕ ਦੋ ਵਾਰ ਮਿਲ ਗਈਆਂ, ਅੱਗੇ ਨੂੰ ਰਹਿਣੇ ਕੱਖ ਨਹੀਂ ਹੈ, ਸਭ ਖਤਮ ਹੋ ਜਾਣਾ। ਕਹੋ ਰਾਮ ਰਾਏ ਨੇ ਇੱਕ ਪੰਗਤੀ ਸਿਰਫ ਉੱਥੇ ਬੈਠੇ ਬਦਲੀ, ਇਹਨਾਂ ਨੇ ਕੱਟ ਹੀ ਦਿੱਤੀ ਸਾਰੀ, ਮੂਲ ਮੰਤਰ ਹੀ ਕੱਟ ਛੱਡਿਆ, ਫਿਰ ਇਹ ਰਾਸ ਕੱਟ ਛੱਡੀ। ਹੋਰ ਬਥੇਰੀਆਂ ਬਾਣੀਆਂ ਕੱਢਣ ਦਾ ਯਤਨ ਕਰਦੇ ਨੇ, ਹੋਰ ਬਾਣੀਆਂ ਨੂੰ ਕੱਟੀ ਜਾਂਦੇ ਨੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਰਾਮ ਰਾਏ ਨੇ ਇੱਕ ਪੰਗਤੀ ਬਦਲੀ ਹੈ ਤਾਂ ਮੈਂ ਉਹਨੂੰ ਕਿੰਨਾ ਦੁਰਕਾਰਿਆ। ਇਸੇ ਕਰਕੇ ਹਾਲਾਂਕਿ ਗੁਰੂ ਕਾ ਸਾਹਿਬਜ਼ਾਦਾ ਸ਼ਕਤੀ ਦਾ ਮਾਲਕ ਸੀ, ਦਸਵੇਂ ਪਾਤਸ਼ਾਹ ਨੇ ਫਿਰ ਬਖਸ਼ਿਆ ਵੀ ਆ ਉਹਨਾਂ ਨੂੰ, ਚਲੋ ਤਾਂ ਬਖਸ਼ੇ ਗਏ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੰਨਾ ਕੁਛ ਅਸੀਂ ਬਣਾਇਆ ਪਹਿਲੇ ਪਾਤਸ਼ਾਹ ਤੋਂ ਲੈ ਕੇ, ਦੂਜਿਆਂ ਨੇ ਕੁਛ ਨਹੀਂ ਬਦਲਿਆ, ਤੀਜਿਆਂ ਨੇ ਨਹੀਂ ਬਦਲਿਆ, ਦਸਵੇਂ ਪਾਤਸ਼ਾਹ ਨੇ ਇੱਕ ਪੰਗਤੀ ਆ ਕਰਕੇ ਜਦੋਂ ਬਦਲੀ, ਸਿਰਫ ਬੋਲੀ ਸੀ, ਨੀਲ ਬਸਤਰ ਲਈ ਕੱਪੜੇ ਪਹਿਰੇ ਨੂੰ ਨੀਲ ਬਸਤਰ ਲਈ ਕੱਪੜੇ ਫਾੜੇ, ਤੁਰਕ ਪਠਾਣੀ ਅਮਲ ਗਿਆ। ਕੌਲ ਸੋਢੀ ਜੀ ਨੇ ਬਚਨ ਕੀਤਾ ਸੀ ਮਹਾਰਾਜ ਕੋਟਕਪੂਰੇ, ਤੁਸੀਂ ਗੁਰਬਾਣੀ ਦੀ ਪੰਗਤੀ ਬਦਲੀ ਹੈ, ਰਾਮ ਰਾਏ ਨੂੰ ਤਾਂ ਗੁਰੂ ਘਰੋਂ ਕੱਢ ਦਿੱਤਾ ਸੀ। ਮਹਾਰਾਜ ਕਹਿੰਦੇ ਮੈਂ ਸਰਬੰਸ ਦਾਨ ਕਰਕੇ ਬਦਲੀ, ਨਾਲੇ ਮੈਂ ਗੁਰਤਾ ਗੱਦੀ ਤੇ ਬਿਰਾਜਮਾਨ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨੀਲ ਬਸਤਰ ਲਈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਉਦੋਂ ਇਹ ਸੀ ਅਸੀਂ ਸਾਰਾ ਸਰਬੰਸ ਦਾਨ ਕਰਕੇ ਕੁਰਬਾਨੀਆਂ ਕਰਕੇ ਨੀਲ ਬਸਤਰ ਲਈ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ। ਗਿਆ ਕਿ ਨਹੀਂ ਹੁਣ? ਕਹਿੰਦੇ ਗਿਆ ਤਾਂ ਹੈ। ਫਿਰ ਕਹਿੰਦੇ ਮੈਂ ਝੂਠ ਕਿਹਾ? ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜਾ ਗੁਰੂਕਿਆਂ ਨੇ ਕਿਰਤ ਕੀਤੀ ਹੈ, ਦਸਵੇਂ ਪਾਤਸ਼ਾਹ ਨਾਲੋਂ ਵੱਡਾ ਇਨਕਲਾਬੀ ਕੌਣ ਸੀ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ? ਉਹ ਸਾਰਾ ਕੁਛ ਉਦੋਂ ਬਦਲ ਸਕਦੇ ਸੀ ਦਸਵੇਂ ਪਾਤਸ਼ਾਹ, ਉਹਨਾਂ ਤੋਂ ਬਾਅਦ ਬਾਬਾ ਦੀਪ ਸਿੰਘ ਹੁਣੀ ਬਦਲ ਸਕਦੇ ਸੀ, ਅਕਾਲੀ ਫੂਲਾ ਸਿੰਘ ਜੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਬਦਲ ਸਕਦੇ ਸੀ ਸਾਰਾ ਕੁਛ। ਉਹ ਪੁਰਾਣਿਆਂ ਨੂੰ ਤਾਂ ਮੇਰੇ ਖਿਆਲ ਸੋਝ ਹੀ ਨਹੀਂ ਸੀ, ਨਾਮ ਬ੍ਰਹਮ ਗਿਆਨ ਸੀ, ਜਿਹੜੇ ਹੋਣ ਵਾਲੇ ਇਹਨਾਂ ਨੂੰ ਬ੍ਰਹਮ ਗਿਆਨ ਲੱਗਦਾ ਸ਼ਾਇਦ, ਪਤਾ ਨਹੀਂ ਕਿਹੜੀ ਦਿਮਾਗ ਇਹਨਾਂ ਦੇ ਕੰਮ ਕਰਦੇ ਨੇ। ਇਹਨਾਂ ਨੇ ਇੱਕ ਵਾਢਿਓਂ ਸਿਰਿਓਂ ਲਾ ਜੋ ਕੁਛ ਮਰਜ਼ੀ ਸਭ ਬਦਲਤਾ ਬਦਲਤਾ ਬਦਲਤਾ, ਇੱਕ ਦਿਨ ਰੱਬ ਨੇ ਤੁਹਾਨੂੰ ਹੀ ਬਦਲ ਦੇਣਾ ਸਾਰਿਆਂ ਨੂੰ, ਫਿਰ ਰਹਿਣੇ ਕੱਖ ਨਹੀਂ ਉੱਥੇ। ਨਾ ਛੇੜਖਾਨੀ ਕਰੋ ਤਾਂ ਚੰਗਾ ਹੀ ਹੈ, ਦੁਬਾਰਾ ਮੁੜ ਕੇ ਉੱਥੇ ਆ ਜਾਓ ਮਾਫ਼ੀ ਮੰਗ ਕੇ, ਫਿਰ ਵੀ ਠੀਕ ਹੈ, ਅਤੇ ਜੇ ਮਾਫ਼ੀ ਮੰਗ ਕੇ ਦੁਬਾਰਾ ਉੱਥੇ ਨਾ ਆਏ ਫਿਰ ਹੌਲੀ ਹੌਲੀ ਸਾਰਾ ਕੁਛ ਹੀ ਰੋੜ ਦੇਣਾ ਮਹਾਰਾਜ ਨੇ। ਮਹਾਰਾਜ ਨੂੰ ਸਮਝੋ, ਸੱਚੇ ਪਾਤਸ਼ਾਹ ਤਾਕਤ ਨੂੰ ਜਾਣੋ। ਮਹਾਰਾਜ ਜਿਵੇਂ ਪਿਓ ਆਪਣੇ ਪੁੱਤ ਨੂੰ ਕਹਿੰਦਾ ਚੱਲ ਕੋਈ ਨਹੀਂ ਜੇ ਐਤਕੀ ਫੇਲ ਹੋ ਗਿਆ ਕੋਈ ਨਹੀਂ, ਫਿਰ ਪੇਪਰ ਦੇ ਲਾ, ਤੀਜੀ ਵਾਰ ਦੇ ਲਾ, ਚੌਥੀ ਵਾਰ ਦੇ ਲਾ ਪੇਪਰ, ਕੋਈ ਨਹੀਂ। ਜਾਂ ਕੋਈ ਨਿਆਣਾ ਗਲਤੀ ਕਰਦਾ, ਘਰ ਦੇ ਕਹਿੰਦੇ ਕੋਈ ਨਹੀਂ ਸਮਝ ਜੂਗਾ, ਰੱਬ ਤਾਂ ਬੰਦੇ ਨੂੰ 100 ਵਾਰ ਹੀ ਕਹਿੰਦਾ ਕੋਈ ਨਹੀਂ ਸਮਝ ਜੇਗਾ, ਸਮਝ ਜਾਓ ਸਮਝ ਜਾਓ। ਉਹ ਮਾਰਨਾ ਨਹੀਂ ਚਾਹੁੰਦਾ ਕਿਸੇ ਨੂੰ, ਕੁਛ ਕਹਿਣਾ ਨਹੀਂ ਚਾਹੁੰਦਾ ਹੈ, ਪਰ ਜਦੋਂ ਬੰਦਾ ਸਮਝੇ ਹੀ ਨਾ, ਬੰਦਾ ਸਮਝੇ ਹੀ ਨਾ, ਬੰਦਾ ਸਮਝੇ ਹੀ ਨਾ, 100 ਵਾਰੀ ਕਿਹਾ ਨਾ ਸਮਝੇ, ਫਿਰ ਪਰਮੇਸ਼ੁਰ ਉੱਥੇ ਕੀ ਕਰੇ, ਗੁਰੂ ਸਾਹਿਬ ਫਿਰ ਕੀ ਕਰਨ? ਫਿਰ ਗੁਰੂ ਸਾਹਿਬ ਸਾਰਾ ਕੁਛ ਹੀ ਖੋਹ ਲੈਂਦੇ ਨੇ, ਫਿਰ ਬੰਦਾ ਰੋਂਦਾ ਫਿਰਦਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਹਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ।